220 ਅੰਗ ਤੇ ਮਹਾਰਾਜ 6ਵਾਂ ਸ਼ਬਦ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਨਾਵਾ ਕੋ ਮਾਈ ਭੁੱਲਿਓ ਮਨ ਸਮਝਾਵੈ। 9ਵੇਂ ਪਾਤਸ਼ਾਹ ਗੌੜੀ ਰਾਗ ਚ ਬਖਸ਼ਿਸ਼ ਕਰਦੇ ਨੇ, ਮਾਈ ਤੋਂ ਭਾਵ ਹੈ ਭਾਈ, ਕੋਈ ਇਹੋ ਜਿਹਾ ਹੈ ਜੋ ਮੇਰੇ ਭੁੱਲੇ ਹੋਏ ਮਨ ਨੂੰ, ਜੋ ਮਾਇਆ ਪਤੀ ਪਰਮਾਤਮਾ ਤੋਂ ਭੁੱਲਿਆ ਮਨ ਹੈ, ਇਹਨੂੰ ਸਮਝਾਉਣਾ ਕਰੇ ਮੇਰੇ ਮਨ ਨੂੰ ਕੋਈ ਵੀ, ਤੂੰ ਕਿੱਧਰ ਲੱਗਿਆ ਫਿਰਦਾ। ਇਹਨੂੰ ਇੰਨੇ ਇੰਨੇ ਧਾਰਮਿਕ ਗ੍ਰੰਥਾਂ ਨੇ ਸਿੱਖਿਆ ਦਿੱਤੀ ਹੈ, ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਹਾਰ ਗੁਣ ਗਾਵੈ ਰਹਾਉ। ਇਹ ਵੇਦਾਂ ਪੁਰਾਣਾਂ ਤੇ ਸੰਤਾਂ ਪਾਸੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਸੁਣ ਕੇ ਵੀ ਇੱਕ ਨਿਮਖ ਮਾਤਰ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਨਹੀਂ ਹੈ। ਮਹਾਰਾਜ ਕੋਲ ਸਾਰੇ ਤਰ੍ਹਾਂ ਦੇ ਸਾਧੂ ਸੰਤ ਜਦੋਂ ਆਉਂਦੇ, ਸਤਿਗੁਰੂ ਉਹਨਾਂ ਨੂੰ ਉਹਨਾਂ ਦੇ ਢੰਗ ਨਾਲ ਦੱਸਦੇ, ਭਾਈ ਤੁਸੀਂ ਵੇਦ ਪੜ੍ਹਦੇ ਹੋ, ਪੁਰਾਣ ਪੜ੍ਹਦੇ ਹੋ, ਸਾਧੂਆਂ ਦਾ ਰਸਤਾ ਦੇਖ ਜਾਣਦੇ ਹੋ, ਸਭ ਕੁਝ ਜਾਣਦੇ ਹੋਏ ਵੀ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ। ਦੁਰਲੱਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ। ਮਹਾਰਾਜ ਕਹਿੰਦੇ ਜੋ ਮਨੁੱਖਾਂ ਦੇ ਪ੍ਰਾਪਤ ਹੋਣੀ ਬੜੀ ਦੁਰਲੱਭ ਹੈ, ਇਹੀ ਜੀ ਮਨੁੱਖਾਂ ਦੇ ਹੀ ਪਾ ਕੇ ਤੂੰ ਆਪਣੇ ਅਮੋਲਕ ਜਨਮ ਨੂੰ ਵਿਅਰਥ ਹੀ ਸਰਾਵੈ ਹੁੰਦਾ ਬਤੀਤ ਕਰ ਰਿਹਾ, ਕਿਉਂ ਗਵਾ ਰਿਹਾ ਜਨਮ ਨੂੰ, ਨਾਮ ਨਹੀਂ ਜਪਦਾ। ਮਹਾਰਾਜ ਆਪਾਂ ਨੂੰ ਵਾਰ ਵਾਰ ਉਪਦੇਸ਼ ਕਰਦੇ ਨੇ। ਸਾਰੀ ਬਾਣੀ ਦਾ ਮਕਸਦ ਨਿਸ਼ਾਨਾ ਇੱਕੋ ਹੀ ਕਿ ਮਨੁੱਖ ਨੂੰ ਨਾਮ ਜਪਣ ਲਈ ਲਾਉਣਾ। ਮਾਇਆ ਮੋਹ ਮਹਾ ਸੰਕਟ ਬਨ ਤਾਸਿਓ ਰੁਚ ਉਪਜਾਵੈ। ਮਾਇਆ ਦਾ ਜੋ ਮੋਹ ਹੈ ਇਹੋ ਬੜਾ ਸੰਕਟ ਦੁੱਖਦਾਈ ਬਨ ਹੁੰਦਾ, ਜੰਗਲ ਹੈ। ਉਹਦੇ ਨਾਲ ਤੂੰ ਆਪਣੇ ਦਿਲ ਨੂੰ, ਦਿਲ ਦੀ ਜਿਹੜੀ ਰੁਚ ਹੁੰਦੀ ਖਵਾਹਿਸ਼ ਪੈਦਾ ਕਰਦਾ ਰਹਿੰਦਾ, ਇਹਦੇ ਨਾਲ ਜੁੜਨਾ। ਸੋ ਜਿਵੇਂ ਆਪਾਂ ਪੰਗਤੀ ਪੜ੍ਹਦੇ ਹਾਂ ਇਹਦੀ ਬਾਣੀ ਦੀ, ਵਿਸ਼ਰਾਮ ਹੁਣ ਅਸੀਂ ਤਾਂ ਪਕਾਏ ਹੋਏ ਨੇ, ਸਾਨੂੰ ਪਤਾ ਕਿੱਥੇ ਵਿਸ਼ਰਾਮ ਜਾ ਕੇ ਲੱਗਣਾ, ਸੁਣਨ ਵਾਲੇ ਨੂੰ ਬੜਾ ਸੌਖਾ ਲੱਗਦਾ, ਪਰ ਜੇ ਤੁਹਾਨੂੰ ਇਹ ਬਾਣੀ ਪੜ੍ਹਨੀ ਪੈ ਜੇ ਤੁਸੀਂ ਤਾਂ ਵਿਸ਼ਰਾਮ ਨਹੀਂ ਲਾ ਸਕਦੇ, ਕਿਉਂਕਿ ਇਹ ਵਿਸ਼ਰਾਮ ਹੀ ਇਸ ਢੰਗ ਦੇ ਨੇ, ਇਹਦੇ ਪਤਾ ਹੀ ਲੱਗਣਾ ਕਿੱਥੇ ਖੜਨਾ ਵਿਚਾਲੇ ਜਾ ਕੇ। ਇਸ ਕਰਕੇ ਇਹਦੇ ਨਾਲ ਨਾਲ ਸੰਥਿਆ ਹੋ ਸਕਦੀ ਹੈ, ਕੋਈ ਪੋਥੀ ਪ੍ਰਕਾਸ਼ ਕਰੇ ਤਾਂ ਸੰਥਿਆ ਕਰ ਲੈਂਦਾ ਨਾਲ ਉਹ, ਪਰ ਸੁਣਨਾ ਬੜਾ ਸੌਖਾ ਲੱਗਦਾ ਹੁੰਦਾ ਕਿ ਸੁਣ ਰਹੇ ਹਾਂ, ਪਰ ਇਹਨੂੰ ਕਰਨਾ ਜਿਹੜਾ ਉਹ ਜ਼ਿਆਦਾ ਔਖਾ ਹੁੰਦਾ। ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨੇਹ ਨ ਲਾਵੈ। ਜੋ ਵਾਹਿਗੁਰੂ ਅੰਦਰ ਬਾਹਰ ਸਦਾ ਹੀ ਅੰਗ ਸੰਗ, ਉਹਦੇ ਨਾਲ ਤੂੰ ਪ੍ਰੇਮ ਨਹੀਂ ਲਾਉਂਦਾ, ਤੇਰੇ ਅੰਦਰ ਵੀ ਹੈ ਤੇਰੇ ਬਾਹਰ ਵੀ ਹੈ, ਉਹਨੂੰ ਕਦੇ ਨਹੀਂ ਕਹਿੰਦਾ ਮੇਰੇ ਅੰਦਰ ਹੈ ਬਾਹਰ ਹੈ। ਉਹ ਜਿਹੜਾ ਪਿਆਰਾ ਵਾਹਿਗੁਰੂ ਸਾਡੇ ਕੋਲ ਰਹਿੰਦਾ ਹਰ ਵਕਤ, ਉਹ ਜਿਹੜਾ ਸਾਡੀ ਮਦਦ ਕਰਦਾ ਸਾਡੇ ਸਰੀਰ ਦੀ, ਸਰੀਰ ਹੈ ਕੀ ਚੀਜ਼, ਮਾਸ ਜਿਹਾ ਐਵੇਂ ਹੱਡੀਆਂ ਜਿਹੀਆਂ, ਕੱਸ ਕੇ ਇੱਕ ਡੰਡਾ ਮਾਰਿਆ ਹੋਵੇ ਲੱਤਾਂ ਬਾਹਾਂ ਸਭ ਟੁੱਟ ਜਾਂਦੀਆਂ, ਕੀ ਚੀਜ਼ ਹੈ। ਪਰ ਫੇਰ ਵੀ ਦੇਖ ਲਓ ਵਾਹਿਗੁਰੂ ਇੰਨੀ ਰੱਖਿਆ ਕਰਦਾ ਇਹਦੀ ਸਰੀਰ ਦੀ, ਉਹ ਅੰਦਰ ਬਾਹਰ ਨਾਲ ਤਾਹੀਓ ਰੱਖਿਆ ਹੁੰਦੀ ਇਹਦੀ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ ਦੰਤ ਜੀਭ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਦੇਖ ਲਓ ਵੀ ਜੀਭ ਕਿੰਨੀ ਪੋਲੀ ਹੈ ਤੇ ਦੰਦ ਚਾਰੇ ਪਾਸੇ ਕਿੰਨੇ ਸਖਤ ਨੇ, ਪਰ ਜੀਭ ਨੂੰ ਕਦੇ ਆਂਚ ਨਹੀਂ ਆਉਂਦੀ। ਪਰਮਾਤਮਾ ਜਿਵੇਂ ਜੀਭ ਨੂੰ ਬਚਾ ਕੇ ਰੱਖਦਾ ਦੰਦਾਂ ਤੋਂ, ਬੰਦੇ ਨੂੰ ਵੀ ਇਸ ਤਰ੍ਹਾਂ ਕਈ ਮੁਸੀਬਤਾਂ ਤੋਂ ਬਚਾ ਕੇ ਰੱਖਦਾ ਵਾਹਿਗੁਰੂ ਰਾਖਾ ਹੈ। ਕਈ ਵਾਰ ਐਕਸੀਡੈਂਟ ਦੇਖਦੇ ਹੁੰਦੇ, ਗੱਡੀਆਂ ਲੱਗਦੀਆਂ ਖਤਮ ਹੀ ਹੋ ਜਾਂਦੀਆਂ, ਉੱਡ ਹੀ ਜਾਂਦੀ ਬਾਡੀ ਸਾਰੀ ਗੱਡੀ ਦੀ, ਆਪਾਂ ਕਹਿੰਦੇ ਲੈ ਬੰਦੇ ਦਾ ਚੂਰ ਚੂਰ ਹੋ ਗਿਆ ਹੋਣਾ, ਪਰ ਕਹਿੰਦੇ ਬੰਦੇ ਨੂੰ ਝਰੀਟ ਵੀ ਨਹੀਂ ਆਈ। ਉਹ ਕੌਣ ਰੱਖਦਾ? ਉਹ ਵਾਹਿਗੁਰੂ ਆਪ ਬਚਾਉਂਦਾ। ਸਤਿਗੁਰੂ ਕਹਿੰਦੇ ਜਿਹੜਾ ਤੇਰੇ ਅੰਦਰ ਹੈ, ਜਿਹੜਾ ਤੇਰੇ ਬਾਹਰ ਹੈ, ਉਹ ਤੈਨੂੰ ਹਰ ਵਕਤ ਬਚਾਉਂਦਾ ਹੈ, ਤੈਨੂੰ ਰੱਖਦਾ ਹੈ, ਤੂੰ ਉਹਦਾ ਕਦੇ ਧੰਨਵਾਦ ਨਹੀਂ ਕਰਦਾ, ਕਦੇ ਨਹੀਂ ਕਹਿੰਦਾ ਰੱਬਾ ਤੇਰਾ ਬਹੁਤ ਧੰਨਵਾਦ। ਜਿਹਦੇ ਆਪਾਂ ਤੁਰਦੇ ਬੈਠਦੇ ਉੱਠਦੇ ਹਰ ਵਕਤ ਉਹਨੂੰ ਸਾਡਾ ਖਿਆਲ ਰੱਖਣਾ, ਜਿਵੇਂ ਮਾਂ ਛੋਟੇ ਜਿਹੇ ਬੱਚੇ ਦਾ ਬਹੁਤ ਖਿਆਲ ਰੱਖਦੀ ਹੈ, ਸੰਭਾਲ ਸੰਭਾਲ ਕੇ ਰੱਖਦੀ ਹੈ, ਇਸੇ ਤਰ੍ਹਾਂ ਪਰਮਾਤਮਾ ਸਾਡਾ ਮਾਤਾ, ਪਰਮਾਤਮਾ ਹੀ ਪਿਤਾ, ਉਹ ਹਰ ਵਕਤ ਸਾਡਾ ਧਿਆਨ ਰੱਖਦੇ ਨੇ, ਖਾਣ ਪੀਣ ਪਹਿਰਾਉਣ। ਅੱਜ ਰੱਬ ਸਾਡਾ ਧਿਆਨ ਕਰਨਾ ਛੱਡ ਦੇਵੇ, ਆਪਾਂ ਸਕਿੰਟ ਵੀ ਨਹੀਂ ਕੱਢਣਾ, ਉੱਥੇ ਹੀ ਪੁੱਠੇ ਹੋ ਜਾਣਾ ਸਭ ਨੇ। ਇੰਨੀ ਆਪਣੀ ਛਤਰ ਛਾਇਆ ਥੱਲੇ ਉਹ ਪਾਲਦਾ ਸਾਨੂੰ, ਪਰ ਫਿਰ ਵੀ ਸਾਡੇ ਮੂੰਹ ਚੋਂ ਕਦੇ ਵਾਹਿਗੁਰੂ ਅੱਖਰ ਨਹੀਂ ਨਿਕਲਦਾ, ਫਿਰ ਵੀ ਅਸੀਂ ਉਹਦਾ ਧੰਨਵਾਦ ਕਰਕੇ ਨਹੀਂ ਕਹਿੰਦੇ ਮੈਂ ਤੇਰਾ ਨਾਮ ਜਪਦਾ। ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨੇਹੋ ਨਾ ਲਾਵੈ, ਉਹਨਾਂ ਪਿਆਰ ਨਹੀਂ ਲਾਉਂਦਾ। ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਘਟ ਰਾਮ ਸਮਾਵੈ। ਤੁਸੀਂ ਉਹ ਬੰਦੇ ਨੂੰ ਮੁਕਤ ਰੂਪ ਜਾਣੋ ਜਿਹਦੇ ਹਿਰਦੇ ਚ ਰਾਮ ਦਾ ਨਾਮ ਸਮਾ ਗਿਆ, ਵੱਸ ਗਿਆ, ਜਿੱਥੇ ਪ੍ਰਕਾਸ਼ਮਾਨ ਹੋ ਗਿਆ ਨਾਮ, ਹੋਂਦ ਹੋ ਗਈ ਉਹਦੀ ਨਾਮ ਦੀ। ਸਾਰੇ ਹਾਲ ਦੇ ਵਿੱਚ ਟਿਊਬਾਂ ਲੱਗੀਆਂ, ਬੱਲਬ ਲੱਗੇ ਨੇ, ਰਾਤ ਦਾ ਟਾਈਮ ਹੈ, ਪਰ ਉਹ ਜਗਦੇ ਨਹੀਂ। ਜੇ ਉਹ ਨਹੀਂ ਜਗਦੇ ਤਾਂ ਇੱਥੇ ਹਨੇਰਾ ਰਹੇਗਾ, ਫਿਰ ਜੇ ਜਗਾ ਦਈਏ ਤਾਂ ਚਾਨਣ ਹੋ ਜਾਣਾ। ਇਹਨੂੰ ਕਹਿੰਦੇ ਨੇ ਕਿ ਹਾਂ ਇੱਥੇ ਚਾਨਣ ਹੋ ਗਿਆ। ਸੋ ਜਿਹੜੇ ਘਰ ਦੇ ਵਿੱਚ ਉਜਾੜ 'ਚ ਘਰ ਬਣੇ ਨੇ, ਜਿੱਥੇ ਕੋਈ ਰਹਿੰਦਾ ਨਹੀਂ ਉੱਥੇ ਹਰ ਟਾਈਮ ਹਨੇਰਾ ਹੀ ਰਹਿੰਦਾ, ਕਹਿੰਦੇ ਇਹ ਤਾਂ ਉਜੜਿਆ ਹੋਇਆ ਘਰ, ਇੱਥੇ ਕੋਈ ਵੱਸਦਾ ਹੀ ਨਹੀਂ। ਪਰ ਜਦੋਂ ਮਾਲਕ ਆ ਕੇ ਉੱਥੇ ਸਫਾਈ ਕਰਕੇ ਟਿਊਬਾਂ ਲਾਈਟਾਂ ਜਗਾ ਦਿੰਦਾ, ਕਹਿੰਦੇ ਇਹ ਘਰ ਵੱਸਦਾ ਰਸਦਾ। ਮਹਾਰਾਜ ਕਹਿੰਦੇ ਤੁਹਾਡੇ ਹਿਰਦੇ 'ਚ ਪਰਮਾਤਮਾ ਦਾ ਵਾਸਾ, ਪਰ ਤੁਸੀਂ ਤਾਂ ਪ੍ਰਕਾਸ਼ ਨਹੀਂ ਕਰ ਸਕੇ ਅੰਦਰ ਮਿਹਨਤ ਕਰਕੇ। ਤੁਹਾਡਾ ਘਰ ਵੀ ਉਜੜਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਡੰਗਰ ਵਿੱਚ ਫਿਰਦੇ ਨੇ, ਆਸਾ ਤ੍ਰਿਸ਼ਨਾ ਵੱਡੀਆਂ ਵੱਡੀਆਂ ਡੈਣਾਂ ਫਿਰਦੀਆਂ ਇਹਦੇ 'ਚ। ਇਹ ਘਰ ਦੇ ਅੰਦਰ ਹੰਗਤਾ ਦੇ ਜਾਲੇ ਲੱਗੇ ਹੋਏ ਨੇ, ਇਸ ਕਰਕੇ ਇਸ ਘਰ ਦੇ ਅੰਦਰ ਪਤਾ ਨਹੀਂ ਕੀ ਕੁਛ ਹੈ ਹਿਰਦੇ ਵਿੱਚ। ਅਤੇ ਜਿੱਦਣ ਮਾਲਕ ਬੈਠ ਗਿਆ, ਮਾਲਕ ਇਹਦਾ ਕੌਣ ਹੈ? ਹਿਰਦੇ ਦਾ ਮਨ। ਉਹ ਮਨ ਚੰਚਲ ਜਿਹੜਾ, ਉਹ ਬਾਹਰ ਹੀ ਰਹਿੰਦਾ, ਹਮੇਸ਼ਾ ਪਰਦੇਸੀ ਹੋਇਆ ਰਹਿੰਦਾ। ਮਹਾਰਾਜ ਜੀ ਨੂੰ ਆਵਾਜ਼ ਮਾਰਦੇ ਨੇ ਬਾਣੀ 'ਚ, ਮਨ ਪਰਦੇਸੀ ਵੇ ਪਿਆਰੇ, ਆਓ ਘਰੇ, ਘਰੇ ਆ ਕੇ ਬੈਠ, ਤੂੰ ਆਪਣੇ ਹਿਰਦੇ ਨੂੰ ਸੰਭਾਲ। ਇੱਕ ਤੇਰੇ ਹਿਰਦੇ 'ਚ ਸ਼ੁਭ ਗੁਣ ਨੇ, ਉਹ ਸ਼ੁਭ ਗੁਣ ਦੱਬ ਗਏ ਨੇ, ਵੱਡਾ ਵੱਡਾ ਘਾਹ ਖੜਾ ਹੋ ਗਿਆ ਇੱਥੇ, ਹਉਮੈ ਦਾ, ਹੰਗਤਾ, ਮਮਤਾ, ਵਿਕਾਰਾਂ ਦਾ ਘਾਹ। ਤੂੰ ਆ ਕੇ ਘਰ ਨੂੰ ਸਾਫ਼ ਕਰ, ਤੂੰ ਤਾਂ ਬਾਹਰ ਹੀ ਤੁਰਿਆ ਫਿਰਦਾ ਰਹਿਣਾ। ਜਿੱਦਣ ਮਨ ਆਪਣੇ ਘਰ 'ਚ ਮੁੜ ਆਉਂਦਾ, ਉਦਣ ਮਨ ਬੰਦਗੀ 'ਚ ਲੱਗ ਗਿਆ, ਘਰ 'ਚ ਆ ਗਿਆ, ਉਦਣ ਹੀ ਆਪਣੀ ਕਿਰਪਾ ਮਹਾਰਾਜ ਦੀ ਹੋ ਜਾਂਦੀ, ਪ੍ਰਕਾਸ਼ ਹੋ ਜਾਂਦਾ। ਮਹਾਰਾਜ ਕਹਿੰਦੇ ਰੱਬ ਦੇ ਚਰਨਾਂ 'ਚ ਹੀ ਟਿਕਾਓ ਹੈ, ਹੋਰ ਕਿਤੇ ਟਿਕਾਓ ਨਹੀਂ ਮਿਲਣਾ ਤੁਹਾਨੂੰ। ਗੌੜੀ ਮਹੱਲਾ ਨਾਵਾਂ, ਨੌਵੇਂ ਪਾਤਸ਼ਾਹ ਗੌੜੀ ਰਾਗ 'ਚ ਫਰਮਾਉਂਦੇ ਨੇ, ਸਾਧੋ ਰਾਮ ਸਰਨ ਬਿਸਰਾਮਾ। ਮਹਾਰਾਜ ਕਹਿੰਦੇ ਸੰਤੋ ਗੁਰਮੁਖੋ ਪਿਆਰਿਓ ਭਗਤੋ ਗੁਰਸਿੱਖੋ, ਭਾਈ ਤੁਸੀਂ ਰਾਮ ਪਰਮੇਸ਼ਰ ਦੀ ਸ਼ਰਨ ਵਿੱਚ ਸਥਿਤੀ ਕਰੋ, ਟਿਕਾਓ ਕਰੋ, ਉਹਦੇ ਚਰਨਾਂ ਨਾਲ ਜੁੜੋ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ ਰਹਾਓ। ਵੇਦਾਂ ਪੁਰਾਣਾਂ ਦੇ ਪੜ੍ਹਨ ਦਾ ਇਹੋ ਗੁਣ ਹੁੰਦਾ, ਲਾਭ ਹੁੰਦਾ, ਜਿਹੜਾ ਹਰੀ ਦਾ ਨਾਮ ਸਿਮਰਨਾ ਹੈ। ਜੇ ਬੰਦਾ ਵੇਦ ਪੜ੍ਹ ਲਏ ਚਾਰੇ, ਪੁਰਾਣ ਵੀ ਪੜ੍ਹ ਲਏ 18, ਸ਼ਾਸਤਰ ਵੀ ਪੜ੍ਹ ਲਏ 6, ਉਪਨਿਸ਼ਦਾਂ ਵੀ ਪੜ੍ਹ ਲਈਆਂ, ਸਾਰੇ ਗ੍ਰੰਥ ਪੜ੍ਹ ਲਏ ਬੰਦੇ ਨੇ, ਕੋਈ ਗ੍ਰੰਥ ਨਾ ਛੱਡੇ ਧਾਰਮਿਕ, ਉਹਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਉਹਦੇ ਵਿੱਚ ਲਿਖੀ ਹੋਈ ਸਿੱਖਿਆ ਨੂੰ ਕਮਾਉਂਦਾ ਨਹੀਂ, ਜਦੋਂ ਤੱਕ ਪਰਮਾਤਮਾ ਦਾ ਨਾਮ ਨਹੀਂ ਜਪਦਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀਂ, ਫਿਰ ਹੈ ਜਿਉਂ ਬੇਤਾਲਿਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਖੋਚੀਆਂ। ਸਿਮਰਤੀਆਂ ਸ਼ਾਸਤਰ ਕੀ ਕਹਿੰਦੇ ਨੇ? ਨਾਮ ਜਪੋ। ਪਰ ਬੰਦਾ ਉਹਨਾਂ ਨੂੰ ਪੜ੍ਹ ਕੇ ਹੰਕਤਾ ਸਹਿਤ ਹੋ ਕੇ, ਮੈਨੂੰ ਬੜਾ ਗਿਆਨ ਹੋ ਗਿਆ, ਮੈਨੂੰ ਬੜੀ ਨੌਲੇਜ ਹੈ ਇਹਨਾਂ ਗੱਲਾਂ ਦੀ, ਉਹ ਨੌਲੇਜ ਹੀ ਤਾਂ ਮਾਰਦੀ ਹੈ ਸਾਨੂੰ। ਕਿਉਂਕਿ ਪੜ੍ਹ ਲਿਖ ਕੇ ਬੰਦੇ ਨੂੰ ਜਿਹੜਾ ਗਿਆਨ ਹੋ ਗਿਆ, ਉਸ ਗਿਆਨ ਨੇ ਹੀ ਹੰਕਾਰ ਦੇ ਦਿੱਤਾ ਇਹਨੂੰ। ਤਾਂਹੀਓ ਸਤਿਗੁਰੂ ਕਹਿੰਦੇ ਪੜ੍ਹਿਆ ਮੂਰਖ ਆਖੀ ਆ, ਜਿਸ ਲਭ ਲੋਭ ਅਹੰਕਾਰ ਆ। ਕਿਉਂਕਿ ਉਹਨੇ ਜਿਹੜੀ ਸਿੱਖਿਆ ਸੀ ਉਹ ਕਮਾਈ ਨਹੀਂ, ਮਾਇਆ ਦੇ ਮਗਰੀ ਲੱਗ ਗਿਆ, ਨਾਮ ਜਪਿਆ ਹੀ ਨਹੀਂ। ਲੋਭ ਮੋਹ ਮਾਇਆ ਮਮਤਾ ਫੁਨ ਔ ਬਿਖਿਆਨ ਕੀ ਸੇਵਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਫਿਰ ਮਾਇਆ ਦੀ ਮਮਤਾ ਅਤੇ ਵਿਸ਼ਿਆਂ ਦੀ ਸੇਵਾ ਕਰਨੀ, ਵਿਸ਼ਿਆਂ ਦਾ ਭੋਗਣਾ। ਹਰਖ ਸੋਗ ਪਰਸੈ ਜਿਹੇ ਨਾਹਨ ਸੋ ਮੂਰਤ ਹੈ ਦੇਵਾ। ਹਰਖ ਸੋਗ ਸਾਰੇ ਵਿਕਾਰ ਜੀ ਨੂੰ ਪਾਉਂਦੇ ਹੀ ਨਹੀਂ। ਉਹ ਸੰਸਾਰ ਦੇ ਵਿੱਚ ਦੇਵਾ ਮੂਰਤ ਭਾਵ ਪ੍ਰਕਾਸ਼ ਰੂਪ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦਾ ਹੈ। ਸੋ ਮੂਰਤ ਹੈ ਦੇਵਾ, ਇੱਥੇ ਦੇਵਾ ਪਰਮਾਤਮਾ ਨੂੰ ਕਿਹਾ, ਦੇਵਾ ਪ੍ਰਕਾਸ਼ ਰੂਪ। ਕਈ ਕਹਿੰਦੇ ਇਹ ਕੱਲਾ ਹੀ ਧੰਨ ਗੁਰੂ ਨਾਨਕ ਕਹੋ, ਇਹ ਗੁਰੂ ਨਾਨਕ ਦੇਵ ਜੀ ਨਾ ਕਹੋ, ਇਹ ਹਿੰਦੂਆਂ ਦਾ ਅੱਖਰ ਹੈ ਦੇਵ। ਉਹ ਦੇਵਾ ਨਹੀਂ, ਦੇਵਾ ਪ੍ਰਕਾਸ਼ ਰੂਪ ਨੂੰ ਕਹਿੰਦੇ ਨੇ। ਇੱਥੇ ਦੇਖੋ ਸੋ ਮੂਰਤ ਹੈ ਦੇਵਾ, ਦੇਵਾ ਮੂਰਤ ਕੌਣ ਹੈ? ਪ੍ਰਕਾਸ਼ ਮੂਰਤ ਕੌਣ ਹੈ? ਪਰਮਾਤਮਾ। ਹਰ ਮੂਰਤ, ਅਕਾਲ ਮੂਰਤ ਕਿ ਨਹੀਂ ਨਾਮ ਨੇ ਉਹਦੇ। ਇਹ ਸਾਰੇ ਸੰਸਾਰ ਦੇ ਲੋਕ ਇੱਕ ਦੂਜੇ ਨੂੰ ਨਫ਼ਰਤ ਕਰਦੇ ਨੇ, ਧਰਮਾਂ ਨੂੰ ਨਫ਼ਰਤ ਕਰਦੇ ਇੱਕ ਦੂਜੇ ਨੂੰ, ਉਹ ਮਾੜਾ ਉਹ ਮਾੜਾ। ਇਹ ਮਾੜਾ ਕੋਈ ਵੀ ਨਹੀਂ, ਪਰ ਮਾੜਾ ਇਹਨਾਂ ਦਾ ਮਨ ਹੀ ਹੈ, ਹਰੇਕ ਦਾ ਮਨ ਮਾੜਾ, ਕਦੇ ਮਿਲੇ ਨਹੀਂ, ਵਰਤੇ ਨਹੀਂ ਕਿਸੇ ਨੂੰ, ਇਸ ਕਰਕੇ ਸਭ ਨੂੰ ਮਾੜਾ ਕਹੀ ਜਾਂਦੇ ਨੇ। ਮਾੜਾ ਤਾਂ ਕੋਈ ਵੀ ਨਹੀਂ, ਮਾੜੇ ਤਾਂ ਆਪਾਂ ਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਸੋ ਇਸ ਕਰਕੇ ਅਸੀਂ ਵੀ ਮਾੜੇ ਹਾਂ, ਅਸੀਂ ਬੁਰੇ ਹਾਂ, ਤਾਂਹੀਓ ਸਾਨੂੰ ਦੂਜਾ ਬੁਰਾ ਲੱਗਦਾ। ਜੇ ਅਸੀਂ ਚੰਗੇ ਹੋਈਏ ਤਾਂ ਸਾਰੀ ਦੁਨੀਆ ਹੀ ਸਾਨੂੰ ਚੰਗੀ ਲੱਗੇ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉਂ ਕੰਚਨ ਅਰ ਪੈਸਾ, ਸਵਰਗ ਤੇ ਨਰਕ, ਅੰਮ੍ਰਿਤ ਤੇ ਜ਼ਹਿਰ, ਇਹਨਾਂ ਸਭਨਾਂ ਨੂੰ ਇੱਕ ਸਾਰ ਜਾਣਦਾ ਰੱਬ ਦਾ ਪਿਆਰਾ। ਸੋਨਾ ਤੇ ਪੈਸੇ ਤਾਂਬੇ ਨੂੰ ਇੱਕ ਸਾਰ ਹੀ ਜਾਣਦਾ। ਉਸਤਤ ਨਿੰਦਾ ਇਹ ਸਮਝਾ ਕੈ, ਲੋਭ ਮੋਹ ਫੁਨ ਤੈਸਾ, ਉਸਤਤੀ ਹੋ ਗਈ, ਨਿੰਦਿਆ ਹੋ ਗਈ, ਇਹਨੂੰ ਇੱਕ ਸਮਾਨ ਹੀ ਸਮਝਦਾ। ਉਵੇਂ ਹੀ ਜਿਸ ਨੂੰ ਲੋਭ ਤੇ ਸੰਤੋਖ, ਮੋਹ ਤੇ ਵਿਰਾਗ ਇੱਕ ਬਰਾਬਰੀ ਹੈ, ਉਹ ਕਿਉਂਕਿ ਇਸ ਕੈਟਾਗਰੀ ਚੋਂ ਬਾਹਰ ਹੀ ਚਲਿਆ ਗਿਆ। ਜਿਵੇਂ ਜਹਾਜ਼ ਹੈ, ਜਹਾਜ਼ ਜਦੋਂ ਉੱਡ ਜਾਂਦਾ ਧਰਤੀ ਦੀਆਂ ਸਾਰੀਆਂ ਗੱਲਾਂ ਉਹਦੇ 'ਤੇ ਲਾਗੂ ਨਹੀਂ ਹੁੰਦੀਆਂ ਫਿਰ, ਕਿਉਂਕਿ ਧਰਤੀ ਦੇ ਉੱਤੇ ਤਾਂ ਕਈ ਕਾਨੂੰਨ ਨੇ, ਲਾਲ ਬੱਤੀਆਂ ਹਰੀਆਂ ਬੱਤੀਆਂ ਦੇ ਕਾਨੂੰਨ ਨੇ, ਸੜਕ ਦੇ ਕਾਨੂੰਨ ਨੇ, ਵਿੱਚ ਮਕਾਨ ਨੇ, ਸਮੁੰਦਰ। ਜਹਾਜ਼ ਲਈ ਨਾ ਸਮੁੰਦਰ, ਨਾ ਬੱਤੀਆਂ, ਨਾ ਫਰੀ ਵੇ, ਨਾ ਕੁਛ, ਨਾ ਕੁਛ, ਨਾ ਕੁਛ, ਕੁਛ ਵੀ ਨਹੀਂ, ਕੁਛ ਨਹੀਂ ਆਉਣਾ ਉਹਦੇ ਅੱਗੇ, ਉਹ ਰਸਤਾ ਹੀ ਹੋਰ ਹੈ। ਇਸੇ ਤਰ੍ਹਾਂ ਭਗਤੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਜਦੋਂ ਭਗਤੀ ਦਾ ਜਹਾਜ਼ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਜਦੋਂ ਸੁਰਤੀ ਦੇ ਮਾਰਗ 'ਤੇ ਚੱਲ ਕੇ ਬਿਰਤੀ ਉੱਪਰ ਨੂੰ ਗਈ, ਸ਼ਬਦ ਵਿੱਚ ਜੁੜੀ, ਸ਼ਬਦ ਦੇ ਜਹਾਜ਼ ਵਿੱਚ ਜਦੋਂ ਬਿਰਤੀ ਉੱਡੀ, ਆਹ ਸਾਰੀਆਂ ਚੀਜ਼ਾਂ ਉੱਥੇ ਕਿੱਥੇ ਰਹਿ ਜਾਂਦੀਆਂ ਨੇ? ਇਹ ਲੋਭ ਮੋਹ ਵਿਸ਼ੇ ਵਿਕਾਰ ਹਰਖ ਸੋਗ, ਸਵਰਗ ਨਰਕ ਅੰਮ੍ਰਿਤ ਬਿਖ, ਕੰਚਨ ਪੈਸਾ ਉਸਤਤ ਨਿੰਦਾ ਲੋਭ, ਸਭ ਖਤਮ ਹੋ ਜਾਂਦੇ ਨੇ, ਕਿਉਂਕਿ ਬਿਰਤੀ ਇੰਨੀ ਉੱਚੀ ਉੱਠ ਚੁੱਕੀ, ਸੁਰਤੀ ਸਰੀਰ ਤੋਂ ਵੀ ਉੱਚੀ, ਬੰਦ ਬੰਦ ਕੱਟਿਆ ਜਾ ਰਿਹਾ। ਸੁਖਮਨੀ ਸਾਹਿਬ ਦਾ ਪਾਠ ਹੋਇਆ, ਜਲਾਦ ਕਹਿਣ ਲੱਗਿਆ, ਤੁਸੀਂ ਮੈਂ ਦੇਖ ਰਿਹਾ ਮੱਥੇ 'ਤੇ ਤਿਉੜੀ ਨਹੀਂ, ਕੋਈ ਸੀ ਨਹੀਂ, ਓਏ ਜਲਾਦਾ ਤੂੰ ਆਪਣਾ ਕੰਮ ਕਰ, ਤੂੰ ਤੈਨੂੰ ਜਿਹੜਾ ਕਿਹਾ ਉਹ ਕਰ, ਮੈਨੂੰ ਤੂੰ ਆਪਣਾ ਪਾਠ ਕਰਨ ਦੇ। ਆਪਣੀ ਬੰਦਗੀ 'ਚ ਜੁੜੇ ਹੋਏ ਭਾਈ ਮਨੀ ਸਿੰਘ ਜੀ ਸੁਰਤੀ ਦੇ ਮਾਰਗ 'ਤੇ ਚਲੇ ਗਏ ਨੇ, ਸ਼ਬਦ ਨਾਲ ਜੁੜ ਕੇ ਬੈਠੇ ਨੇ, ਸੁਰਤੀ ਅਤੇ ਸ਼ਬਦ ਦਾ ਮਿਲਾਪ ਕਰਕੇ ਸਰੀਰ ਨੂੰ ਛੱਡ ਕੇ ਉੱਤੇ ਚਲੇ ਗਏ ਨੇ, ਦਸਮ ਦੇ ਵਿੱਚ, ਦਸਮ ਦੁਆਰ ਤੱਕ। ਬਸ ਭਾਵੇਂ ਥੱਲੇ ਵਾਲਾ ਸਾਰਾ ਸਰੀਰ ਗਲ ਤੱਕ ਵੜਦੇ, ਉਹ ਸੁਰਤੀ ਉੱਤੇ ਚਲੀ ਗਈ। ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਜਦੋਂ ਉਹਨਾਂ ਨੇ ਸਰੀਰ ਛੱਡਿਆ ਸੀ, ਉਹ ਐਂ ਹੋਇਆ ਸੀ, ਉਹ ਸੁਰਤੀ ਚੜ੍ਹਾ ਲਈ ਉੱਪਰ, ਡਾਕਟਰਾਂ ਨੂੰ ਕਹਿੰਦੇ ਦੇਖੋ ਨਬਜ਼, ਕਹਿੰਦੇ ਇਹ ਤਾਂ ਖੜੀ ਹੈ, ਦੇਖੋ ਦਿਲ, ਕਹਿੰਦੇ ਇਹ ਵੀ ਖੜਾ। ਬਾਬਾ ਜੀ ਤੁਸੀਂ ਕਿੱਦਾਂ ਗੱਲਾਂ ਕਰੀ ਜਾਂਦੇ ਹੋ? ਕਹਿੰਦੇ ਮੈਂ ਉੱਤੇ ਆ ਗਿਆ, ਸਿਰ 'ਚ ਆਪਣੀ ਮਰਜ਼ੀ ਨਾਲ ਗੱਲਾਂ ਕਰ ਰਿਹਾ, ਮੈਂ ਸਰੀਰ ਛੱਡ ਚੁੱਕਿਆ, ਸਿਰਫ ਉਨਾ ਹੀ ਹਿੱਸਾ ਮੇਰਾ ਕੰਮ ਕਰ ਰਿਹਾ ਗਲ ਤੱਕ। ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਜਦੋਂ ਆਪਾਂ ਸੁਰਤੀ ਦੇ ਨਾਲ, ਸ਼ਬਦ ਨਾਲ ਸੁਰਤੀ ਨੂੰ ਜੋੜਦੇ ਹਾਂ, ਇੱਕਦਮ ਅਸਮਾਨ 'ਤੇ ਨੂੰ ਚਲੇ ਜਾਂਦਾ ਕੰਮ, ਸਭ ਕੁਝ ਥੱਲੇ ਹੀ ਰਹਿ ਜਾਂਦਾ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅੱਜ ਮਹਾਰਾਜ ਨੇ ਦੱਸਿਆ ਆਪਾਂ ਨੂੰ, ਲੋਭ ਸਰੀਰ ਵਿੱਚ ਹੈ, ਮੋਹ ਹੈ, ਮਮਤਾ ਹੈ, ਹਰਖ ਸੋਗ ਹੈ, ਸਵਰਗ ਨਰਕ ਅੰਮ੍ਰਿਤ ਬਿਖ, ਕੰਚਨ ਪੈਸਾ, ਉਸਤਤ ਨਿੰਦਾ, ਇਹ ਸਾਰਾ ਸਰੀਰ ਅੰਦਰ ਹੈ। ਜਦੋਂ ਆਪਾਂ ਸਰੀਰ ਨੂੰ ਹੀ ਛੱਡ ਦਿੱਤਾ, ਜਿਉਂਦੇ ਜੀ ਮਾਇਆ ਛੱਡ ਦਿੱਤੀ, ਸ਼ਬਦ ਵਿੱਚ ਜੁੜ ਗਏ, ਬਸ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਕੋਈ ਉਹਨੂੰ ਗਾਲਾਂ ਕੱਢਦਾ, ਕੋਈ ਮਿੱਠਾ ਬੋਲਦਾ, ਕੋਈ ਉਹਨੂੰ ਕੁਛ ਕਰਦਾ, ਕੋਈ ਕੁਛ ਕਰਦਾ, ਉਹਨੂੰ ਕੋਈ ਮਤਲਬ ਨਹੀਂ ਉਹਨਾਂ ਨਾਲ, ਉਹ ਇਸ ਚੀਜ਼ ਤੋਂ ਹੀ ਉੱਚਾ ਉੱਠ ਗਿਆ। ਹੁਣ ਜਹਾਜ਼ ਉੱਡਿਆ ਜਾਂਦਾ ਅਸਮਾਨ ਵਿੱਚ, ਉਹਨੂੰ ਥੱਲਿਓਂ ਕੋਈ ਕੁਹਾੜਾ ਲੈ ਕੇ ਕਹੇ ਮੈਂ ਤੈਨੂੰ ਵੱਢ ਦੂੰ, ਜਹਾਜ਼ ਨੂੰ ਕੀ ਫਰਕ ਪੈਂਦਾ? ਕੋਈ ਗਾਲਾਂ ਕੱਢੀ ਜਾਵੇ ਜਹਾਜ਼ ਨੂੰ, ਉਹਨੂੰ ਕੀ ਫਰਕ ਪੈਂਦਾ? ਉੱਥੇ ਕੀ ਅਸਰ ਹੈ? ਕੋਈ ਤੀਲੀ ਬਾਲ ਕੇ ਖੜ ਜੇ ਮੈਂ ਤੈਨੂੰ ਅੱਗ ਲਾ ਦੂੰ, ਜਹਾਜ਼ ਨੂੰ ਅੱਗ ਲੱਗਦੀ? ਇੱਦਾਂ ਜਹਾਜ਼ ਤਾਂ ਇੰਨੀ 40,000 ਫੁੱਟ 'ਤੇ ਜਾ ਰਿਹਾ, ਉਹਨੂੰ ਕੀ ਫਰਕ ਪੈਂਦਾ? ਜਹਾਜ਼ ਨੂੰ ਧਰਤੀ ਦੀ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਉਹ ਨਿਰਲੇਪ ਹੋ ਚੁੱਕਿਆ, ਤਾਹਾਂ ਜਾ ਚੁੱਕਿਆ। ਮਹਾਰਾਜ ਕਹਿੰਦੇ ਸ਼ਬਦ ਅਤੇ ਸੁਰਤ ਨੂੰ ਮਿਲਾਪ ਕਰਕੇ ਜਦੋਂ ਗੁਰਸਿੱਖ ਉੱਪਰ ਜਾਂਦਾ ਦਸਮ ਦੁਆਰ 'ਤੇ, ਸਭ ਕੁਛ ਖਤਮ ਹੋ ਜਾਂਦਾ। ਉਹਨੂੰ ਭਾਵੇਂ ਖਤਮ ਵੀ ਕਰ ਦਿਓ, ਉਹਨੂੰ ਕੋਈ ਮਤਲਬ ਨਹੀਂ ਹੈ, ਉਹ ਤਾਂ ਬੈਠਾ ਹੀ ਉਹਦੇ ਹੁਕਮ ਵਿੱਚ। ਸੋ ਇਸ ਕਰਕੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਜਾਂਦਾ, ਦੋ ਫਾੜੇ ਕਰ ਦਿੱਤੇ ਭਾਈ ਮਤੀ ਦਾਸ ਨੇ, ਉਹਨੂੰ ਕੀ ਫਰਕ ਪਿਆ? ਉਹ ਤਾਂ ਕਹਿੰਦਾ ਬਈ ਤਾਂ ਸਰੀਰ ਅੰਦਰ ਹੈ ਹੀ ਨਹੀਂ ਮੈਂ। ਮਹਾਰਾਜ ਕਹਿੰਦੇ ਇੰਨੀ ਉੱਚੀ ਅਵਸਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਦੇ ਦਿੱਤਾ, ਜਿਨ੍ਹਾਂ ਨੇ ਹਿੰਦੂ ਧਰਮ ਵਾਸਤੇ ਜੰਜੂ ਬਚਾਉਣ ਲਈ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਨੇ। ਦੁੱਖ ਸੁਖੇ ਵਾਧੇ ਜਿਹੇ ਨਾ ਹਨ ਤੇ ਤੁਮ ਜਾਨੋ ਗਿਆਨੀ, ਦੁੱਖ ਅਤੇ ਸੁੱਖ ਜਿਹੜੇ ਪੁਰਸ਼ ਇਹਨਾਂ ਵਿੱਚ ਨਹੀਂ ਬੰਨੇ ਹੋਏ ਨੇ, ਬੰਨੇ ਹੀ ਨਹੀਂ ਹੋਏ, ਦੁੱਖ ਅਤੇ ਸੁੱਖ ਨੂੰ ਮੰਨਦੇ ਨਹੀਂ। ਦੁੱਖ ਅਤੇ ਸੁੱਖ ਇਹ ਦੋਵੇਂ ਜਿਹਨੂੰ ਪੀੜਾ ਨਹੀਂ ਦਿੰਦੇ, ਉਹਨੂੰ ਸਮਝੋ ਗਿਆਨੀ, ਬ੍ਰਹਮ ਗਿਆਨ ਵਿੱਚ ਹੈ ਉਹ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਵਿਦਕੋ ਜੋ ਪ੍ਰਾਣੀ। ਮਹਾਰਾਜ ਕਥਨ ਕਰਦੇ ਜੋ ਬੰਦਾ ਇਸ ਤਰ੍ਹਾਂ ਦਾ, ਤੁਸੀਂ ਮੁਕਤ ਸਰੂਪ ਮੰਨੋ, ਬੰਦੇ ਨੂੰ ਮੁਕਤ ਸਰੂਪ ਹੈ ਬੰਦਾ, ਕਿਉਂਕਿ ਉਹ ਮੁਕਤ ਹੋ ਚੁੱਕਿਆ ਸਾਰੇ ਬੰਧਨਾਂ ਤੋਂ ਜਿਹੜੇ ਦੱਸ ਕੇ ਆਏ ਹੈ। ਗੌੜੀ ਮਹੱਲਾ ਨਾਵਾਂ, ਮਨ ਰੇ ਕਹਾਂ ਭਇਓ ਤੈਂ ਬੌਰਾ। ਆਪਣੇ ਮਨ ਨੂੰ ਸਮਝਾਓ, ਇਹ ਅੰਦਰ ਹੀ ਬੈਠਾ, ਬਾਹਰ ਵੀ ਜਾ ਆਉਂਦਾ, ਅੰਦਰ ਵੀ ਬੈਠਾ, ਸ਼ਰਾਰਤੀ, ਚੰਚਲ, ਬਹੁਤ ਮੂਰਖ ਜਿਹਾ ਹੈ ਇਹ, ਹੂੜ ਮੱਤ ਜਿਹਾ, ਪਤਾ ਨਹੀਂ ਲੱਗਦਾ ਚੰਗਾ ਭਲਾ ਟੇਕਿਆ ਟਕਾਇਆ ਹੋਰ ਹੀ ਕੁਛ ਕਰ ਦਿੰਦਾ। ਕਹਿੰਦੇ ਨੇ ਇਹ ਮਨ ਤੂੰ ਕਿਸ ਵਾਸਤੇ ਝੱਲਾ ਹੋ ਗਿਆ, ਪਾਗਲ ਕਿਉਂ ਹੋਇਆ ਬੈਠਾ, ਬਹੁਤਾ ਪਾਗਲ ਹੈ ਤੂੰ। ਐਹਨੇ ਸੇ ਔਧ ਘਟਾ ਨਹੀਂ ਜਾਣੈ, ਭਇਓ ਲੋਭ ਸੰਗ ਹੋਰਾ ਰਹਾਉ। ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ, ਤੂੰ ਜਾਣਦਾ ਹੀ ਨਹੀਂ, ਤੂੰ ਲੋਭ ਦੀ ਸੰਗਤ ਕਰਕੇ ਹੌਲਾ ਤੁੱਛ ਜਿਹਾ ਹੋ ਗਿਆ, ਇੰਨਾ ਲੋਭੀ, ਇੰਨਾ ਕਾਮੀ, ਹੰਕਾਰੀ, ਤੂੰ ਹੋਰ ਹੀ ਪਾਸੇ ਤੁਰਿਆ ਫਿਰਦਾ। ਜੋ ਤਨ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ। ਜਿਹੜੇ ਸਰੀਰ ਨੂੰ ਤੂੰ ਆਪਣਾ ਕਰਕੇ ਮੰਨਿਆ, ਤੇ ਸੁੰਦਰ ਇਸਤਰੀ ਤੇ ਘਰ ਆਦਿਕ ਸਾਰੇ ਆਪਣੇ ਮੰਨੇ ਆ, ਇਨ ਮੈਂ ਕਛ ਤੇਰੋ ਰੇ ਨਾਹਨ, ਦੇਖੋ ਸੋਚ ਵਿਚਾਰੀ। ਕਹਿੰਦੇ ਮਨ ਇਹਨਾਂ ਵਿੱਚੋਂ ਤੇਰਾ ਕੁਛ ਵੀ ਨਹੀਂ, ਤੂੰ ਆਪਣੇ ਮਨ ਵਿੱਚ ਸੋਚ ਵਿਚਾਰ ਕੇ ਦੇਖ, ਇਹ ਤਾਂ ਐਵੇਂ ਲੱਗਦੇ ਨੇ ਵੀ ਮੇਰੇ ਨੇ, ਇਹਨਾਂ ਚੋਂ ਕੌਣ ਆ ਤੇਰਾ, ਇਹ ਤਾਂ ਸਿਰਫ ਤੈਨੂੰ ਇੱਕ ਪਸ਼ੂ ਵਾਂਗੂ ਵਰਤਦੇ ਨੇ, ਬਸ ਲਿਆਈ ਜਾ ਕਮਾਈ ਜਾ, ਲਿਆਈ ਜਾ ਕਮਾਈ ਜਾ, ਰੱਖੀ ਜਾ ਭੱਜ ਜਾ, ਹੋਰ ਲਿਆ ਹੋਰ ਲਿਆ ਹੋਰ ਲਿਆ, ਇਹੀ ਕੰਮ ਹੈ ਨਾ ਤੇਰਾ, ਹੋਰ ਕੰਮ ਕੀ ਤੇਰਾ। ਰਤਨ ਜਨਮ ਆਪਣੋ ਤੈਂ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਰਤਨ ਵਾਂਗੂ ਅਮੋਲਕ ਮਨੁੱਖਾ ਜਨਮ ਤੂੰ ਆਪਣਾ ਹਾਰ ਹੀ ਦਿੱਤਾ, ਕਿਉਂਕਿ ਗੋਬਿੰਦ ਦੀ ਪ੍ਰਾਪਤੀ ਦੀ ਯੁਗਤੀ ਤੂੰ ਸਮਝੀ ਹੋਈ ਨਹੀਂ ਹੈ। ਨਿਮਕ ਨਾ ਲੀਨ ਭਇਓ ਚਰਨਨ ਸਿਉਂ, ਬਿਰਥਾ ਆਉਦ ਸਿਰਾਨੀ। ਇੱਕ ਨਿਮਕ ਮਾਤਰ ਵੀ ਤੂੰ ਚਰਨਾਂ ਨਾਲ ਲੀਨ ਹੀ ਨਹੀਂ ਹੋਇਆ, ਇਸ ਲਈ ਤੂੰ ਆਪਣੀ ਉਮਰ ਵਿਅਰਥੀ ਗਵਾ ਲਈ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ। ਮਹਾਰਾਜ ਕਥਨ ਕਰਦੇ ਉਹ ਬੰਦਾ ਸੁਖੀ ਹੈ ਜੋ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਹੋਰ ਸਾਰਾ ਸੰਸਾਰ ਮਾਇਆ ਦਾ ਮੋਹਿਆ ਹੋਇਆ ਅਤੇ ਨਿਰਭੈ ਪਦਵੀ ਨੂੰ ਉਹ ਪ੍ਰਾਪਤ ਹੀ ਨਹੀਂ ਕਰਦਾ। ਦੌੜੀ ਮਹੱਲਾ ਨਾਵਾਂ, ਨਰ ਅਚੇਤ ਪਾਪ ਤੇ ਡਰ ਰੇ। ਹੈ ਅਚੇਤ, ਮਹਾਰਾਜ ਕਹਿੰਦੇ ਅਚੇਤ ਅਗਿਆਤ ਪੁਰਸ਼ਾ, ਤੂੰ ਪਾਪ ਕਰਮਾਂ ਤੋਂ ਡਰ। ਨਰ ਅਚੇਤ ਪਾਪ ਤੇ ਡਰ ਰੇ, ਅਥਵਾ ਐਸਾ ਵੀ ਕਹਿੰਦੇ ਨਰ ਅਚੇਤ ਪਾਪ ਤੇ ਡਰ ਰੇ। ਅਚਨਚੇਤ ਜੋ ਅਨਭੋਲ ਹੀ ਪਾਪ ਕਰਮ ਹੋ ਜਾਂਦੇ ਉਹਨਾਂ ਤੋਂ ਵੀ ਡਰ, ਇੰਨਾ ਡਰ ਗਲਤ ਕੰਮਾਂ ਤੋਂ। ਦੀਨ ਦਿਆਲ ਸਗਲ ਭੈ ਭੰਜਨ, ਸਰਨ ਤਾਹੇ ਤੁਮ ਪਰ ਰੇ ਰਹਾਉ। ਜੋ ਦੀਨ ਦਿਆਲ ਪ੍ਰਭੂ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਹੈ, ਤੂੰ ਉਹਦੀ ਸ਼ਰਨ ਵਿੱਚ ਜਾ ਕੇ ਪੈ ਜਾ, ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾ, ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ। ਵੇਦ ਪੁਰਾਣ ਜਾਸ ਗੁਣ ਗਾਵਤ, ਤਾਕੋ ਨਾਮ ਹੀ ਐ ਮੋ ਧਰ ਰੇ। ਜਿਸ ਪ੍ਰਭੂ ਦੇ ਗੁਣਾਂ ਨੂੰ ਵੇਦ ਪੁਰਾਣ ਸ਼ਾਸਤਰ ਗਾਉਂਦੇ ਨੇ, ਉਹਦੇ ਨਾਮ ਨੂੰ ਤੂੰ ਵੀ ਹਿਰਦੇ ਚ ਧਾਰਨਾ ਕਰ, ਹਿਰਦੇ ਚ ਵਸਾ, ਪਰਮਾਤਮਾ ਦੇ ਨਾਮ ਨੂੰ ਜਪ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਜਗ ਦੇ ਵਿੱਚ ਇੱਕ ਹਰੀ ਦਾ ਨਾਮ ਹੀ ਪਾਵਨ ਪਵਿੱਤਰ ਹੈ, ਉਹਨੂੰ ਸਿਮਰ ਸਿਮਰ ਕੇ ਆਪਣੇ ਸਾਰੇ ਪਾਪ ਨਾਸ ਕਰ ਲੈ। ਮਾਨਸ ਦੇਹ ਬਹੁਰ ਨਹਿ ਪਾਵੈ, ਕਛੂ ਅਪਾਉ ਮੁਕਤ ਕਾ ਕਰ ਰੇ। ਇਹ ਮਨੁੱਖਾ ਦੇਹੀ ਤੈਨੂੰ ਦੁਬਾਰਾ ਨਹੀਂ ਮਿਲਣੀ, ਹੁਣ ਜੇ ਯਤਨ ਕਰਨਾ ਕਰ ਲੈ, ਮੁੜ ਕੇ ਤਾਂ ਜੂਨੀਆਂ ਨੇ, ਫਿਰ ਕੂਕਰ ਸੂਕਰ ਗਰਦ ਬੈ, ਫਿਰ ਇਹ ਜੂਨੀਆਂ ਹੀ ਮਿਲਣੀਆਂ ਨੇ। ਫਿਰ ਕਦੇ ਨਾ ਆਏਗਾ ਗੁਰਦੁਆਰੇ ਅਗਲੇ ਜੂਨ ਚ, ਫਿਰ ਤੂੰ ਫਿਰ ਜੰਗਲਾਂ ਚ ਘੁੰਮੇਗਾ, ਫਿਰ ਕੀ ਫਾਇਦਾ ਹੋਏਗਾ, ਹੁਣੇ ਸੰਭਾਲ ਸਾਰਾ ਕੁਛ। ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕਹਿ ਪਾਰ ਉਤਰ ਰੇ। ਕਰੁਣਾ ਮੈਂ ਹੁੰਦਾ ਕਿਰਪਾ ਸਰੂਪ। ਸਤਿਗੁਰੂ ਕਥਨ ਕਰਦੇ ਭਾਈ ਜੋ ਕਰੁਣਾ ਮੈਂ ਪਰਮਾਤਮਾ ਹੈ ਨਾ, ਕਿਰਪਾ ਸਰੂਪ, ਪਰਮੇਸ਼ਰ ਦੇ ਗੁਣ ਗਾ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ, ਤੈਨੂੰ ਚੰਗੀ ਚੰਗੀ ਸਿੱਖਿਆ ਦਿੰਦੇ ਹਾਂ। ਸਤਿਗੁਰੂ ਸਾਨੂੰ ਹਮੇਸ਼ਾ ਚੰਗੀ ਸਿੱਖਿਆ ਦਿੰਦੇ ਨੇ। ਨੌਵੇਂ ਪਾਤਸ਼ਾਹ ਨੇ ਜਿੰਨੇ ਸ਼ਬਦ ਉਚਾਰਨ ਕੀਤੇ ਨੇ, ਇਹਨਾਂ ਦੇ ਵਿੱਚ ਦੇਖੋ ਸਾਰਿਆਂ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਕੁੱਲ ਨੌ ਸ਼ਬਦਾਂ ਵਿੱਚ ਆਪਾਂ ਨੂੰ ਇਹੀ ਸਿੱਖਿਆ ਦਿੱਤੀ, ਬਸ ਨਾਮ ਜਪੋ, ਸਹੀ ਕਰਮ ਕਰੋ, ਕਾਮ ਕ੍ਰੋਧ ਤੋਂ ਬਚੋ, ਔਰ ਮਹਾਰਾਜ ਕਹਿੰਦੇ ਸ਼ਬਦ ਤੇ ਸੁਰ ਦਾ ਮਿਲਾਪ ਕਰੋ। ਮਨੁੱਖਾ ਜਨਮ ਫੇਰ ਨਹੀਂ ਮਿਲਣਾ, ਇੱਕੋ ਵਾਰ ਹੀ ਮਿਲਿਆ, ਫੇਰ ਕਦੇ ਦੁਬਾਰਾ ਮਨੁੱਖਾ ਜਨਮ ਨਹੀਂ ਮਿਲੇਗਾ। ਬਸ ਇਸ ਕਰਕੇ ਸਾਨੂੰ ਸਦਾ ਹੀ ਸਤਿਗੁਰੂ ਨਾਮ ਜਪਣ ਦਾ ਹੁਕਮ ਕਰਦੇ ਨੇ।